ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸੁਭਾਗ ਜੀ ਦਾ ਸੁਧਾਰ ਹਾਥੀ ਬਾਬਾ ਨੋਦ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 19ਵਾਂ ਅੰਕ, 6ਵਾਂ ਹਿੱਸਾ। ਸੁਭਾਗ ਜੀ ਸੁਣੋ। 6ਵੀਂ ਰਾਤ। ਦਿਨ ਅਤੇ ਮਹੀਨੇ ਵਰਹਾ ਬਣਾ ਕੇ ਬੀਤ ਗਏ, ਕੁਛ ਹੋਰ ਇਸੇ ਤਰ੍ਹਾਂ ਹੋ ਬੀਤੇ। ਮਾਈ ਸਭਰਾਈ ਆਪਣੇ ਵਾਹਿਗੁਰੂ ਸ਼ਰਨ ਪ੍ਰਾਪਤ ਟਿਕਾਓ ਵਿੱਚ ਦਿਨ ਬਤੀਤ ਕਰਦੀ ਰਹੀ। ਸਿਮਰਨ ਦੇ ਰੰਗ ਲੱਗ ਰਹੇ ਸਨ ਕਿ ਫਿਰ ਇੱਕ ਖਬਰ ਆਈ। ਉਹ ਖਬਰ ਸ੍ਰੀ ਕਲਗੀਆਂ ਵਾਲੇ ਦੇ ਜਗਤ ਤੋਂ ਟੁਰ ਜਾਣ ਦੀ ਸੀ। ਹਾਂ, ਉਹ ਜੋਤੀ ਜੋਤ ਸਮਾ ਜਾਣ ਦੀ ਸੋਏ ਸੀ। ਅੱਜ ਇਹ ਗੱਲ ਮਾਈ ਨੂੰ ਇੱਕ ਅਨੋਖੇ ਰੰਗ ਵਿੱਚ ਪਾ ਗਈ। ਪਹਿਲੇ ਤਾਂ ਇੱਕ ਹਨੇਰੇ ਅਤੇ ਨਿਰਾਸ਼ਤਾ ਦਾ ਚੱਕਰ ਆਇਆ, ਔਰ ਕਲੇਜੇ ਨੂੰ ਮੁੱਠ ਮੀਟਵੀਂ ਖਿੱਚ ਪਈ। ਪਰ ਫਿਰ ਇੱਕ ਠੰਡਾ ਸਾਹ ਆ ਕੇ ਇੱਕ ਠੰਡੀ ਚਰਨਾਟ ਛਿੜੀ ਅਤੇ ਅੰਦਰ ਲੈਨੇ ਕਿਹਾ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ। ਇਹ ਖਬਰ ਉਸ ਵੇਲੇ ਮਿਲੀ ਸੀ ਜਿਸ ਵੇਲੇ ਰਹਿਰਾਸ ਦੇ ਦੀਵਾਨ ਦੀ ਸਮਾਪਤੀ ਹੋ ਕੇ ਮਾਈ ਘਰ ਪੁੱਜੀ ਸੀ। ਅਸਚਰਜ ਹੋ ਕੇ ਮਾਈ ਅਰਸ਼ਾਂ ਵੱਲ ਤੱਕਦੀ ਅਤੇ ਆਖਦੀ ਹੈ, ਤੇਰੇ ਜੋਜ ਤੇਰੇ ਰੰਗ, ਅਸਾਂ ਭੁੱਲਿਆਂ ਭਟਕਿਆਂ ਨੂੰ ਤਾਰਨ ਆਇਆ, ਕਿਸੇ ਦਾ ਗੁਰੂ ਬਣਿਆ, ਕਿਸੇ ਦਾ ਪੁੱਤਰ, ਕਿਸੇ ਦਾ ਜਵਾਈ, ਕਿਸੇ ਦਾ ਪਿਤਾ, ਕਿਸੇ ਦਾ ਕੋਈ ਹੋਰ ਸਾਕ, ਕਿਸੇ ਦਾ ਬਾਲ ਸਿਖਾਈ ਮਿੱਤਰ, ਅਤੇ ਕਿਸੇ ਨਾਲ ਉਸਦੀ ਲੜਾਈ ਦੇ ਸਾਹਮਣੇ ਲੜਨ ਵਾਲਾ ਵੀਰ, ਪਰ ਸਭ ਦਾ ਪਾਰ ਉਤਾਰਾ ਕੀਤਾ, ਸਭ ਨੂੰ ਕਲਿਆਣ ਬਖਸ਼ੀ। ਹਾਂ, ਉਹ ਅੱਖਾਂ ਦਾ ਅੰਦਰਲਾ ਹਨੇਰਾ ਕੱਟਣ ਆਇਆ ਸੀ, ਸਭ ਨਾ ਕੱਟਿਓਸ, ਸਭ ਨੂੰ ਚਾਨਣ ਕੀਤੋਸ, ਅਤੇ ਸਭ ਨੂੰ ਚਾਨਣਾ ਦੇ ਕੇ ਰੱਬੀ ਸੁਨੇਹੇ ਪਹੁੰਚਾ ਕੇ ਰੱਬੀ ਜੀਵਨ ਦਾਨ ਕਰਕੇ ਰੱਬ ਦੇ ਦੇਸ਼ ਤੁਰ ਗਿਆ। ਤੁਰ ਨਹੀਂ ਗਿਆ, ਸਦਾ ਅੰਗ ਸੰਗ ਹੈ। ਸਮੇਂ ਦੇ ਉਰਾਰ ਅਤੇ ਪਾਰ ਦੇ ਨਗਰ ਵਸਦੇ ਹਨ, ਇੱਕ ਦਿਸਦਾ ਹੈ ਅਤੇ ਇੱਕ ਸਾਨੂੰ ਅਣ ਦਿਸਦਾ ਹੈ। ਸਾਨੂੰ ਉਰਾਰ ਦਾ ਦੇਸ਼ ਦਿਸਦਾ ਹੈ ਜੋ ਜ਼ਰੂਰ ਇੱਕ ਦਿਨ ਛੱਡਣਾ ਹੈ, ਪਰ ਪਾਰ ਦਾ ਦੇਸ਼ ਦਿਸਦਾ ਨਹੀਂ ਜਿੱਥੇ ਜਾ ਕੇ ਸਲਾਮਤੀ ਹੈ। ਨਾਮ ਨਾਲ ਜਾਗ ਉੱਠਿਆਂ ਲਈ ਉਹ ਦੇਸ਼ ਹੈ ਅਤੇ ਨਹੀਂ ਵੀ। ਹਾਂ, ਉਹ ਟਿਕਾਓ ਹੈ, ਅਵਸਥਾ ਹੈ। ਇਹਨਾਂ ਨੈਣਾਂ ਨੂੰ ਉਹ ਅਵਸਥਾ ਦਿਸਦੀ ਨਹੀਂ, ਨਹੀਂ ਤਾਂ ਉਹ ਸੁੱਖ ਭਰੀ ਅਵਸਥਾ ਨਾਲ ਹੈ। ਜਿਹੜੇ ਬੰਦੇ ਵਾਹਿਗੁਰੂ ਧਿਆਨੀ ਹੋ ਜਾਂਦੇ ਹਨ ਔਰ ਉਸਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ, ਉਹ ਤਾਂ ਉਸਦੀ ਹੀ ਸ਼ਰਨ ਪ੍ਰਾਪਤ ਆਉਂਦੇ ਹਨ। ਉਹ ਅਮਰ ਜੀਵਨ ਵਿੱਚ ਪੁੱਜੇ ਹੋਏ ਆਉਂਦੇ ਹਨ। ਉਹਨਾਂ ਦਾ ਕੁਛ ਬਦਲਦਾ ਵਿਗੜਦਾ ਨਹੀਂ। ਉਹ ਅਵਸਥਾ ਤੋਂ ਵੀ ਉੱਪਰ ਹੁੰਦੇ ਹੋਣੇ ਹਨ। ਸਾਨੂੰ ਪਰਦਾ ਅਤੇ ਭਰਮ ਹੈ, ਮੋਹ ਮਾਇਆ ਦਾ ਜਾਲ ਹੈ ਜੋ ਅਮਰ ਜੀਵਨ 'ਤੇ ਨਜ਼ਰ ਨਹੀਂ ਟਿਕਣ ਦਿੰਦਾ। ਅਸੀਂ ਅਮਰ ਹਾਂ ਅਤੇ ਜੇ ਸੰਸਾਰ ਦੇ ਹਨੇਰੇ ਵਿੱਚ ਰੁਲੀਏ ਨਾ ਅਤੇ ਵਾਹਿਗੁਰੂ ਵੱਲ ਰੁੱਖ ਰੱਖੀਏ ਤਾਂ ਅਸੀਂ ਜੀਵਦੇ ਹੀ ਚਾਨਣ ਵਿੱਚ ਹਾਂ। ਕਲਗੀਆਂ ਵਾਲਾ ਸਤਿਗੁਰੂ ਤਾਂ ਨਾਮੀ ਗੁਰਮੁਖਾਂ ਤੋਂ ਕਿਤੇ ਉੱਚਾ ਹੈ। ਉਹ ਤਾਂ ਆਪ ਗੁਰੂ ਜੋਤੀ ਹੈ। ਉਹ ਸੰਸਾਰ ਤੋਂ ਤੁਰ ਨਹੀਂ ਗਿਆ, ਕਿਤੇ ਚਲਾ ਨਹੀਂ ਗਿਆ, ਸਦਾ ਜਾਗਦੀ ਜੋਤ ਹੈ ਅਤੇ ਹੋਵੇਗਾ ਵੀ। ਫਿਰ ਵਿਯੋਗ ਕਾਹਦਾ ਅਤੇ ਦੁੱਖ ਅਰ ਤੜਫ ਨਹੀਂ ਕਿਸ ਗੱਲ ਦੀ? ਐਮ ਦੀਆਂ ਵਿਚਾਰਾਂ ਵਿੱਚ ਮਾਈ ਅੱਜ ਉੱਚੇ ਮੰਡਲਾਂ ਤੋਂ ਹੇਠਾਂ ਨਹੀਂ ਆ ਰਹੀ, ਮਨ ਤੋਂ ਉਚੇਰੇ ਰਸਾਂ ਵਿੱਚ ਹੈ। ਰਾਤ ਬੀਤ ਰਹੀ ਹੈ, ਮਾਈ ਸੁਖੀ ਵੀ ਹੈ, ਪਰ ਕਿਸੇ ਵੇਲੇ ਇੱਕ ਚੱਕਰ ਜਿਹਾ ਆਉਂਦਾ ਹੈ ਜੋ ਛਿੰਨ ਭਾਂਗਰ ਵਿੱਚ ਉੱਡ ਜਾਂਦਾ ਹੈ ਅਤੇ ਉਸਨੂੰ ਮੌਤ ਤੋਂ ਪਾਰ ਅਮਰ ਜੀਵਨ ਦਾ ਝਲਕਾ ਵੱਜਦਾ ਹੈ ਅਤੇ ਵਾਹਿਗੁਰੂ ਦੀ ਸ਼ਰਨ ਅਤੇ ਭਗਤਾਂ ਦੇ ਅਰੂਪ ਸਰੂਪਾਂ ਵਿੱਚ ਸਤਸੰਗ ਕੀਰਤਨ ਅਤੇ ਪਰਮੇਸ਼ੁਰ ਦੇ ਯਸ਼ ਗਾਇਨ ਵਿੱਚ ਸੱਚੇ ਭਰੋਸੇ ਅਤੇ ਉਹਨਾਂ ਦੇ ਪ੍ਰਭਾਵ ਦਿਲ ਨੂੰ ਠੰਡਾ ਠਾਰ ਕਰ ਦਿੰਦੇ ਹਨ। ਕਬਹੂ ਸਾਧ ਸੰਗਤ ਇਹ ਪਾਵੇ, ਉਸ ਅਸਥਾਨ 'ਤੇ ਬਹੁਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ। ਮਾਈ ਕਦੇ ਕੋਈ ਤੁਕ ਪੜਦੀ ਹੈ, ਕਦੇ ਨਾਮ ਜੀਪ 'ਤੇ ਬੈਠ ਕੇ ਅੰਦਰਲਾ ਚੱਕਰ ਐਸਾ ਲੈ ਆਉਂਦਾ ਹੈ ਕਿ ਲੂੰ ਲੂੰ ਵਿੱਚ ਠੰਡ ਪਾਉਂਦਾ ਹੈ। ਕਦੇ ਨਿਰੀ ਧਿਆਨ ਰੂਪ ਆਪਣੇ ਧੇਰ ਰੱਬ ਸਰੂਪ ਵਿੱਚ ਜੁੜ ਜਾਂਦੀ ਹੈ ਔਰ ਅਡੋਲ ਟਿੱਕੀ ਰਹਿੰਦੀ ਹੈ। ਇਸ ਤਰ੍ਹਾਂ ਟਿੱਕਦੀ ਟਿੱਕਦੀ ਮਾਈ ਦੀ ਰਾਤ ਲੰਘਦੀ ਹੈ। ਦੁੱਖਾਂ ਭਰੀ ਰਾਤ ਹੈ, ਪਰ ਦੁੱਖਾਂ ਭਰੀ ਰਹੀ ਨਹੀਂ, ਕਿਉਂਕਿ ਭਰਮ ਉੱਠ ਗਿਆ ਹੈ, ਭਰੋਸਾ ਬਚ ਗਿਆ ਹੈ ਅਤੇ ਮਨ ਟਿੱਕ ਗਿਆ ਹੈ। ਨਹੀਂ, ਮਨ ਤੋਂ ਆਪਾ ਉੱਚਾ ਹੋ ਰਿਹਾ ਹੈ, ਜੋ ਆਪੇ ਦੇ ਰਸ ਵਿੱਚ ਨਿਮਗਨ ਹੈ, ਗੁਰੂ ਦੀ ਸ਼ਰਨ ਦੇ ਰਸ ਵਿੱਚ ਨਿਮਗਨ ਹੈ, ਲਿਵ ਵਿੱਚ ਹੈ ਅਤੇ ਪਰਮ ਆਪੇ ਨੂੰ ਪ੍ਰਾਪਤ ਹੈ। ਲਿਵ ਅਤੇ ਤ੍ਰਿਸ਼ਨਾ ਦੋ ਹੀ ਜੀਵ ਦੇ ਬੰਨੇ ਤੀਸਰੇ ਸਤਿਗੁਰਾਂ ਨੇ ਲਿਖੇ ਹਨ। ਜੋ ਲਿਵ ਵਿੱਚ ਹਨ ਉਹ ਪਰਮੇਸ਼ੁਰ ਨੂੰ ਪ੍ਰਾਪਤ ਹਨ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਪਰ ਜਿਨ੍ਹਾਂ ਲਿਵ ਨਹੀਂ ਲਾਈ ਉਹ ਤ੍ਰਿਸ਼ਨਾ ਵਿੱਚ ਹਨ। ਜੋ ਤ੍ਰਿਸ਼ਨਾ ਵਿੱਚ ਹਨ ਸੋ ਮਾਇਆ ਦੇ ਹੁਕਮ ਹੇਠ ਹਨ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰਵਰਤਾਇਆ। ਤ੍ਰਿਸ਼ਨਾ ਨਾਲ ਮਾਇਆ ਦੇ ਵਸ ਵਿੱਚ ਪੈ ਗਿਆ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਦੇਹ ਨਿਮਾਣੀ ਹੋ ਜਾਂਦੀ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਤੁਦ ਬਾਜ ਸਮਰਥ ਕੋਏ ਨਾਈ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉਂ ਨਾਈ, ਸ਼ਬਦ ਲਾਖ ਸਵਾਰੀਆ। ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਸੋ ਇਸ ਤ੍ਰਿਸ਼ਨਾ ਵਾਲੇ ਮਨ ਦਾ ਦਾਰੂ ਸਤਿਗੁਰੂ ਦਾ ਸ਼ਬਦ, ਉਸਦਾ ਬਖਸ਼ਿਆ ਨਾਮ ਹੈ। ਸਤਿਗੁਰ ਦੇ ਸ਼ਬਦ ਦਾ ਭਾਵ ਹੈ ਮਨ ਨੇ ਅਕਾਲ ਪੁਰਖ ਨੂੰ ਆਪਣੀ ਯਾਦ ਵਿੱਚ ਐਸਾ ਰੱਖਣਾ ਕਿ ਉਸ ਦੇ ਧਿਆਨ ਵਿੱਚ ਵਾਹਿਗੁਰੂ ਪਿਆ ਵਸੇ। ਜਦੋਂ ਲਗਾਤਾਰ ਵਾਹਿਗੁਰੂ ਯਾਦ ਵਿੱਚ ਵਸ ਜਾਂਦਾ ਹੈ ਤਾਂ ਲਿਵ ਲੱਗ ਜਾਂਦੀ ਹੈ। ਇਸ ਲਿਵ ਵਾਲਾ ਪਰਮੇਸ਼ੁਰ ਦਾ ਪਿਆਰਾ ਬੰਦਾ ਫਿਰ ਕਿਸੇ ਉੱਚੇ ਸੁੱਖ ਵਿੱਚ ਰਹਿੰਦਾ ਹੈ। ਕਲੇਸ਼ ਅਤੇ ਕਸ਼ਟ ਇਸ ਦੇ ਮਿਟ ਜਾਂਦੇ ਹਨ। ਆਸਾ ਅਤੇ ਅੰਦੇਸ਼ੇ ਯਾਨੀ ਫਿਕਰ ਤੋਂ ਪਰੇ ਹੋ ਜਾਂਦਾ ਹੈ। ਆਸ ਅੰਦੇਸ਼ੇ ਤੇਨਹਿ ਕੇਵਲ ਹੋਮੈ ਸ਼ਬਦ ਜਲਾਏ। ਮੌਤ ਤੋਂ ਪਾਰ ਦ੍ਰਿਸ਼ਟੀ ਚਲੀ ਜਾਂਦੀ ਹੈ। ਆਪਾ ਆਪਣੇ ਟਿਕਾਓ ਦੇ ਸੁੱਖ ਨੂੰ, ਵਾਹਿਗੁਰੂ ਦੀ ਸ਼ਰਨ ਪ੍ਰਾਪਤੀ ਦੇ ਸੁੱਖ ਨੂੰ ਮਾਣਦਾ ਅਤੇ ਮਨ ਜੋ ਤ੍ਰਿਸ਼ਨਾ ਦਾ ਮੂਲ ਹੈ ਇਸ ਤੋਂ ਆਪਾ ਉੱਚਾ ਉੱਚਾ ਵਸਦਾ ਹੈ। ਮਾਈ ਸਭਰਾਈ ਸੱਚੇ ਸਤਿਗੁਰੂ ਦੀ ਸ਼ਰਨ ਵਿੱਚ ਵਸਦੀ ਉੱਚੀ ਹੁੰਦੀ ਹੁੰਦੀ ਹੁਣ ਇੰਨੀ ਉੱਚੀ ਹੋ ਗਈ ਹੈ ਕਿ ਕਲਗੀਧਰ ਦੇ ਵਿਛੋੜੇ ਦੇ ਅਸਹਿ ਖੇਦ ਨੂੰ ਸੁਣ ਕੇ ਪੰਗਰੀ ਪਸੀਜੀ ਤਾਂ ਹੈ, ਬਿਰਹਾ ਵੀ ਆਇਆ ਹੈ, ਪਰ ਕਿਸੇ ਘਬਰਾ ਵਿੱਚ ਨਹੀਂ ਗਈ। ਸ਼ਾਂਤ ਠੰਡ ਰਸ ਅਤੇ ਸਿਦਕ ਵਿੱਚ ਹੈ। ਕੋਮਲਤਾ ਅਤੇ ਦ੍ਰਵਣਤਾ ਨਾਲ ਹੈ। ਇਹ ਨਹੀਂ ਕਿ ਉਹਨਾਂ ਦੇ ਉਪਕਾਰ ਪਿਆਰ ਜੋਤ ਵੱਲ ਪ੍ਰੇਮ ਦੀ ਰੌਂ ਨਹੀਂ। ਪ੍ਰੇਮ ਦੀ ਰੌਂ ਹੈ, ਸੁੱਚੀ ਪ੍ਰੇਮ ਦੀ ਰੌਂ ਹੈ। ਪਰ ਹੁਣ ਜੋ ਪ੍ਰੇਮ ਹੈ ਸੋ ਸੁਜਾਖਾ ਹੈ। ਹਾਂ, ਰਸੀਆ ਵੀ ਹੈ ਅਤੇ ਸੁਜਾਖਾ ਵੀ ਹੈ। ਇਸ ਲਈ ਭਾਵੇਂ ਅੱਖ ਦੇ ਫੋਰ ਜਿੰਨੇ ਚੱਕਰ ਆਏ ਵੀ, ਪਰ ਮਾਈ ਸਭਰਾਈ ਦਾ ਅਡੋਲ ਮਨ ਆਪਣੇ ਸਿੱਧਕ ਰਸ ਵਿੱਚ ਲਿਵ ਵਿੱਚ ਵਸਦਾ ਰਿਹਾ ਅਤੇ ਰਾਤ ਦੀ ਇੱਕ ਇੱਕ ਛਿਨ ਕਿਸੇ ਉੱਚੇ ਰੰਗ ਵਿੱਚ ਬੀਤੀ। ਰਾਤ ਅਤ ਕਸ਼ਟਦਾਇਕ ਹੋਣੀ ਚਾਹੀਦੀ ਸੀ, ਪਰ ਲਿਵ ਨੇ ਤ੍ਰਿਸ਼ਨਾ ਦੇ ਬੰਧਨ ਕੱਢ ਦਿੱਤੇ ਹੋਏ ਹਨ ਅਤੇ ਮਨ ਪ੍ਰੇਮ ਦੀਆਂ ਤਣੀਆਂ ਨਾਲ ਸਾਈਂ ਸ਼ਰਨ ਬੰਨ ਦਿੱਤਾ ਹੋਇਆ ਹੈ। ਸ਼ਰਨ ਸਮਾਈ ਮਾਈ ਮਨ ਦੇ ਸਾਰੇ ਹਲਿਆਂ ਤੋਂ ਬਚ ਰਹੀ ਹੈ। ਇਸੇ ਤਰ੍ਹਾਂ ਤਿੰਨ ਪੈਰੇ ਦਾ ਵੇਲਾ ਉਹ ਆਇਆ, ਅਰਮਾਈ ਤੋਂ ਉਸ ਰਸ ਵਿੱਚ ਉੱਠਿਆ ਨਹੀਂ ਜਾਂਦਾ। ਤ੍ਰਿਪੈਰੇ ਵਿੱਚੋਂ ਵੀ ਕੁਝ ਸਮਾਂ ਬੀਤ ਗਿਆ, ਪਰ ਅਜੇ ਉਹ ਦੈਵੀ ਰੰਗ ਆਪਣੇ ਵਿੱਚ ਸਮਾ ਰਿਹਾ ਹੈ। ਜਦ ਤ੍ਰੈ ਕੋ ਘੜੀ ਰਾਤ ਰਹੀ ਤਾਂ ਮਾਈ ਦੇ ਨੈਣ ਖੁੱਲ੍ਹੇ। ਉਹ ਨੈਣ ਜੋ ਸਾਰੀ ਰਾਤ ਸੁੱਤੇ ਨਹੀਂ ਪਰ ਅਚਰਜ ਰੰਗ ਰੰਗੀਜੇ ਰਹੇ ਹਨ। ਇੱਕ ਨੂਰ ਅੱਖਾਂ ਵਿੱਚੋਂ ਬਰਸਦਾ ਸੀ, ਇੱਕ ਸਰੂਰ ਸਿਰ ਵਿੱਚੋਂ ਝੜਦਾ ਸੀ, ਇੱਕ ਸੁੰਦਰਤਾ ਦਾ ਮੀਂਹ ਦ੍ਰਿਸ਼ਟਮਾਨ ਨੂੰ ਘੇਰੇ ਹੋਏ ਵਿਸਮਾਦ ਦਾ ਨਕਸ਼ਾ ਬਣ ਰਿਹਾ ਸੀ। ਮਾਈ ਇਸੇ ਵਿਸਮਾਦੀ ਰੌਂ ਜੇ ਵਿੱਚ ਹੀ ਉੱਠ ਤੁਰੀ ਅਤੇ ਗੁਰਦੁਆਰੇ ਪੁੱਜ ਕੇ ਕੀਰਤਨ ਦੇ ਪ੍ਰਭਾਵ ਨਾਲ ਮਗਨ ਹੋ ਗਈ। ਐਂ ਬੀਤ ਗਈ ਮਾਤਾ ਲਿਵ ਪ੍ਰਾਪਤ ਮਾਤਾ ਦੀ ਛੇਵੀਂ ਔਖੀ ਰਾਤ। ਸੱਤਵੀਂ ਰਾਤ, ਕੁਛ ਕਾਲ ਬੀਤਿਆ, ਮਾਈ ਹਿੰਮਤ ਕਰਕੇ ਰਾਮਦਾਸ ਗਈ। ਉੱਥੇ ਸਾਹਿਬ ਰਾਮ ਕੌਰ ਜੀ ਨੂੰ ਮਿਲੀ, ਸਾਰੀ ਵਿਥਿਆ ਸਤਿਗੁਰਾਂ ਦੀ ਸੁਣੀ। ਸਾਹਿਬ ਰਾਮ ਕੌਰ ਜੀ ਦਸਵੇਂ ਪਾਤਸ਼ਾਹ ਦੇ ਅੰਗ ਸੰਗ ਰਹਿਣ ਵਾਲੇ ਸੱਚੇ ਪ੍ਰੇਮੀ, ਬੀਤਰਾਗ ਅਤੇ ਗਿਆਤ ਗਏ ਪੂਰਨ ਬ੍ਰਹਮ ਗਿਆਨੀ ਸੀ। ਆਪ ਸਤਿਗੁਰੂ ਦੇ ਅੰਗ ਸੰਗ ਸਤਿਗੁਰੂ ਜੀ ਦੇ ਨਾਲ ਦੱਖਣ ਨੂੰ ਜਾ ਰਹੇ ਸੀ। ਆਪ ਦੀ ਮਾਤਾ ਜੀ ਪਰਦੇਸਾਂ ਵਿੱਚ ਸਤਿਗੁਰਾਂ ਨੂੰ ਮਿਲੇ ਜੋ ਪੁੱਤਰ ਨੂੰ ਲੈ ਆਉਣ। ਆਪ ਨੂੰ ਸਤਿਗੁਰਾਂ ਨੇ ਸਿੱਖੀ ਵਿੱਚ ਪ੍ਰਚਾਰ ਦੀ ਆਗਿਆ ਦੇ ਕੇ ਮਾਤਾ ਦੇ ਨਾਲ ਘਰ ਹੀ ਤੋਰ ਦਿੱਤਾ ਸੀ। ਆਗਿਆ ਦੇ ਬੱਧੇ ਪ੍ਰੇਮੀ ਆਪਣੇ ਨਗਰ ਰਾਮਦਾਸ, ਇਹਨਾਂ ਦੇ ਵੱਡੇ ਜੋ ਬਾਬੇ ਬੁੱਢੇ ਜੀ ਦਾ ਟਿਕਾਣਾ ਸੀ, ਆ ਬਿਰਾਜੇ ਅਤੇ ਸਿੱਖੀ ਦਾ ਪ੍ਰਚਾਰ ਕਰਨ ਲੱਗੇ। ਆਪ ਹਰ ਰੋਜ਼ ਦਸਾਂ ਪਾਤਸ਼ਾਹੀਆਂ ਦੀ ਕਥਾ ਕਰਿਆ ਕਰਦੇ ਸਨ ਅਤੇ ਆਪ ਨੇ ਦਸਾਂ ਸਤਿਗੁਰਾਂ ਦਾ ਜੀਵਨ ਵੀ ਲਿਖਿਆ ਸੀ। ਦੱਸਦੇ ਹਨ ਕਿ ਇਹ ਕਲਮੀ ਨੁਸਖਾ ਕੈਥਲ ਦੇ ਰਾਜੇ ਨੇ ਕਵੀ ਸੰਤੋਖ ਸਿੰਘ ਜੀ ਵਾਸਤੇ, ਜੋ ਗੁਰਪ੍ਰਤਾਪ ਸੂਰਜ ਲਿਖ ਰਹੇ ਸੀ, ਰਾਮਦਾਸ ਤੋਂ ਮੰਗਵਾਇਆ ਸੀ। ਦਸੀਦਾ ਹੈ ਕਿ ਉਹ ਪੋਥੀ ਤਦੋਂ ਕੈਥਲ ਗਈ, ਫਿਰ ਵਾਪਸ ਰਾਮਦਾਸ ਨਹੀਂ ਆਏ। ਜਦੋਂ ਮਾਈ ਸਭਰਾਈ ਜੀ ਰਾਮਦਾਸ ਗਏ ਸਨ ਤਦੋਂ ਭਾਈ ਰਾਮ ਕੌਰ ਜੀ ਦੋ ਵੇਲੇ ਦੀਵਾਨ ਦੇ ਮਗਰੋਂ ਸਤਿਗੁਰਾਂ ਦੇ ਜੀਵਨ ਦੀ ਕਥਾ ਕਰਿਆ ਕਰਦੇ ਸਨ ਅਤੇ ਦੁਪਹਿਰੇ ਇਹ ਪੋਥੀ ਲਿਖਿਆ ਕਰਦੇ ਸਨ। ਆਪ ਦਾ ਜੀਵਨ ਵੀ ਅਸਚਰਜ ਸੀ। ਲਿਵਲੀਨ ਐਸੇ ਰਹਿੰਦੇ ਸਨ ਕਿ ਜਿਵੇਂ ਮਸਤ ਹੁੰਦਾ ਹੈ, पर कथा करन लिखण ते वार्तालाप विच जे चल पै जाण तां बड़े बड़े पंडित आप दे अगे मूँह नहीं तर सकदे सन। सो इन्हीं दिनी माई सबराई ने अपने सतगुर दे सवारे लाडले गुरमुख दे हाँ जल विच वसदे कंवल अलेप दे दर्शन कीते। साहिब जी दे अदब दे सवारे माता नूं उस सत्कार नाल मिले जो सत्कार कि उन्हां तों माता लई आस कीती जा सकती है। बड़ा आदर दिता, सन्मान कीता ते माता दी रीझ जो अपने सतगुर दी विथिया सुनन दी सी प्यार नाल पूरी कीती। माई ने कलगियां वाले दे अन समय दे त्यारे दा हाल सुनिया के शस्त्र लगा पुशाके सजा सनदबद्ध शरीर त्यागण लई इन तैयार होए जिको जन चढ़न लगे किसे दुल्हा दी तैयारी हुंदी है। मौत नूं माहौल कीता तां सतगुरां ने, मौत ते डंका वजाया तां सतगुरां ने, सतगुरु की तैयारी ते चढ़दी कला ऐसी भाई जी ने सुनाई कि माता जी दे दिल ते होर उच्चा असर पिया। वो जो लिव विच निपुण हो गई सी हुण पूरन हो गई, ब्रह्म ज्ञानी वाला रंग छा गया। इस तरह कुछ समा माई उत्थे रह के घर आ गई, समा पा के शरीर जर्जरा हो गया ते माई क्या करे, चोला पुराना हो गया है हुण रखने जोगा नहीं। पर माई दा भरोसा ते अंदरला हाल ए सी, गुरमुख बुढ़े कदे नाई जिना अंतर सुरत गया, ज्ञान दा सूरज चमक रहा है, अंदर चोला पुराना हो गया ता हो गया सही। सहजे सहजे वो रात आ गई कि जदों चोले ढह पैण दी ते जीव आत्मा दे उड़ जाण दी तैयारी हो पई। माई स्वच्छ बिस्तरे पर पई है, सत्संगी आस पास बैठे हैं, नैण बंद हैं पर कदे खुलदे भी हैं। बाहरों तां इक तेजमई समाधि दिसदी है पर अंदरों माई आपे आप खाए हो मेटे अनदिन हर रस गीत गवैया दे रंग विच है। स्वाद बिस्माद विच पई है कि अचानक एक ठोंका आया और एम दिसिया कि हाए मैं मर चली हाँ। पर पल मगरों अख खुली ते की देखदी है कि सत्संगी बैठे हैं ते चंद दी चाननी अंदर पै रही है ते आखदी है भैणों ते भरावो किसने आखिया सी हाए मैं मर चली हाँ। मेरे कन्ना विच एम वाज पई है जिको कोई बोलदा है कि मैं मर चली हाँ। सजनों मेरे ते तरस करो ते मैनू खुशियां नाल सहुरे टोरो, मैं अपने पिया परमेश्वर दे सरूप देश नू चली हाँ। मरदा कौन है सहुरे चली नू दाज देण दे के टोरो, करो ना मेरे लिए अरदासा देहो सजन असीसड़े हाँ ज्यो होवै साहिब स्यों मेर। इस वेले सब ने एक भोग जप साहिब दा पाया फिर अरदास कीती, माई दी लिव लगी अंदरली जोत ज्योति सरूप दे रंग विच खीवी हो रही है। मिलाप दी असली मस्त अलमस्ती दे नाल नैण भरे हुए खुलदे ते मिटदे हन ते अमृत बरखा करदे हन। अखां मीटदी है तां वाहिगुरु विच लीन होंदी है, खोलदी है तां मात लोग दा सत्संग तकदी है। कभू सात संगत ए पावे उस अस्थान ते बहुर न आवे, अंतर होए ज्ञान प्रगास उस अस्थान का नहीं विनाश। मन तन नाम रते एक रंग सदा बसे पार ब्रह्म के संग, ज्यों जल में जल आए खटाना त्यों ज्योति संग ज्योत समाना, मिट गए गवन पाए विश्राम नानक प्रभ के सतगुरबा। आहा अज ओ रात है जो अक्सर हाय हाय विच बीतती है, ओ रात है जो अत कष्ट देंदी है, ओ रात है जो डंग मारदी है हनेरे ते निराशता विच गर्क करदी है। पर सत्संग दा प्रताप कलगियां वाले दी जीवन कणी दी दात साहिब राम कौर दे रबी प्यार ते ज्ञान दे वरसाओ, माई देखो अज किन्ना सोने रंगां विच पई है, सुखी सुख पास रहा है ते एम हो रहा है जिको कोई नदी हजार हजारा मील पेंडा करके समुंदर शाह सुल्तान विच आके डिग रही है, संगम ते सुख दे हैलाद विच निमगन हो रही है। कबीर जिस मरने ते जग डर है मेरे मन आनंद, मरने ही ते पाई है पूरन परमानंद दा नक्शा बज रहा है। अमृत वेला हो गया सुखमनी साहब दा पाठ बड़ी मधुर धुन विच आरंभ हो गया। जिस वेले इक्कीवीं अष्टपदी आई सरगुण निर्गुण निरंकार सुन समाधि आप, आपन किया नानका आपे ही फिर जाप। तद माई दा रंग बदल गया, अखां एम खुलियां कि कोई नूर दा बुका छुटदा है। चार चौफेरे फिरियां ते श्री वाहिगुरु जी का खालसा श्री वाहिगुरु जी की फतेह दा आवाजा आया, फिर नैण बंद हो गए। लाली चेहरे दी भकदी गई ते वधदी गई जद ਨਾਨਕ ਇਹ ਗੁਣ ਨਾਮ ਸੁਖਮਨੀ ਕਹਿ ਕੇ ਪਾਠੀ ਸਿੰਘ ਨੇ ਸੀਸ ਨਿਵਾਇਆ। ਉਸ ਵੇਲੇ ਮਾਈ ਦੇ ਸਵਾਸ ਸਮਾਪਤ ਹੋ ਗਏ, ਚਿਹਰਾ ਗੂੜੇ ਕੇਸਰ ਦੀ ਭਿੰਨੀ ਖੁਸ਼ਬੂ ਅਤੇ ਰੰਗ ਦਾ ਹੋ ਗਿਆ। ਉੱਧਰ ਪਉ ਫੁੱਟੀ, ਇੱਧਰ ਬੀਤ ਗਈ ਮਾਤਾ ਅੰਤਰ ਸੁਖ ਪ੍ਰਾਪਤ ਮਾਤਾ ਦੀ ਸੱਤਵੀਂ ਰਾਤ। ਹਾਂ ਉਹ ਰਾਤ ਜੋ ਨਾਮ ਰਸੀਆਂ ਲਈ ਹੈ ਭਾਗ ਭਰੀ ਰਾਤ, ਅਤੇ ਜੋ ਜਗਤ ਵਿੱਚ ਪ੍ਰਾਣੀ ਲਈ ਹੈ ਸਭ ਤੋਂ ਔਖੀ ਰਾਤ। ਜਦ ਸੁਭਾਗ ਜੀ ਡਾਕਦਾਰਨੀ ਨੂੰ ਸੱਤੇ ਰਾਤਾਂ ਸੁਣਾ ਚੁੱਕੀ ਤਾਂ ਡਾਕਦਾਰਨੀ ਦਾ ਦਿਲ ਅਸਚਰਜ ਸ਼ੁਕਰ ਨਾਲ ਭਰ ਰਿਹਾ ਸੀ। ਉਸਨੇ ਡਾਢੇ ਪਿਆਰ ਨਾਲ ਸੁਭਾਗ ਜੀ ਨੂੰ ਜਫਾ ਮਾਰ ਲਿਆ ਅਤੇ ਆਖਿਆ, ਧੰਨ ਹੋ ਤੁਸੀਂ ਅਤੇ ਧੰਨ ਬਾਬਾ ਜੀ ਜਿਨ੍ਹਾਂ ਦੇ ਘਰ ਉੱਤਮ ਅਤੇ ਉੱਚੇ ਸਤਸੰਗ ਦਾ ਰੌਂ ਚੱਲ ਰਿਹਾ ਹੈ। ਬੀਬੀ ਭੈਣ, ਤੂੰ ਮੈਨੂੰ ਮੋਈ ਨੂੰ ਜਵਾਲ ਲਿਆ ਹੈ। ਧੰਨ ਸੀ ਮਾਈ ਸਬਰਾਈ, ਕਿਕੋਂ ਭਾਉਜਲ ਵਿਖਮ ਅਸਗਾਹ ਗੁਰਸ਼ਬਦੀ ਪਾਰ ਪਾਏ ਦੇ ਗੁਰਵਾਕ ਅਨੁਸਾਰ ਦੁੱਖਾਂ ਦੇ ਸਮੁੰਦਰ ਨੂੰ ਤਰਦੀ ਹੋਈ ਪਾਰ ਹੋ ਗਈ। ਬੀਬੀ ਭੈਣ, ਦੱਸ ਤਾਂ ਇਹ ਰਾਤਾਂ ਕਿਸ ਲਿਖੀਆਂ ਹਨ, ਤੁਸੀਂ ਕਿੱਥੋਂ ਲਈਆਂ ਹਨ? ਇਹ ਅਰਸ਼ੀ ਤਰੇਲ ਭਿੰਨੀਆਂ ਰਾਤਾਂ ਹਨ ਜੋ ਮੋਏ ਨੂੰ ਜਿੰਦ ਦਿੰਦੀਆਂ ਹਨ। ਸੁਭਾਗ ਜੀ, ਭੈਣ ਜੀ, ਮੈਂ ਤਾਂ ਤੁਸਾਨੂੰ ਦੱਸ ਆਈ ਹਾਂ ਕਿ ਇਹ ਰਾਤਾਂ ਚਿਰ ਹੋਇਆ ਹੈ ਕਿ ਖਾਲਸਾ ਸਮਾਚਾਰ ਵਿੱਚ ਮੁੱਖ ਲੇਖ ਹੇਠ ਪਹਿਲੀਆਂ ਚਾਰ ਛਪੀਆਂ ਸਨ। ਬਾਬਾ ਜੀ ਦੇ ਇੱਕ ਜਾਣੂ ਸੱਜਣ ਪਾਸ ਇਹਨਾਂ ਦਾ ਕਲਮੀ ਉਤਾਰਾ ਸੀ। ਉਹਨਾਂ ਨੇ ਅਗਲੀਆਂ ਤਰੇ ਰਾਤਾਂ ਖਾਲਸਾ ਸਮਾਚਾਰ ਦੇ ਦਫ਼ਤਰ ਜਾ ਕੇ ਕਲਮੀ ਨੁਸਖੇ ਤੋਂ ਉਤਾਰ ਕੇ ਆਪਣੇ ਆਪ ਸੱਤੇ ਪੂਰੀਆਂ ਕੀਤੀਆਂ ਸਨ। ਉਸ ਉਤਾਰੇ ਤੋਂ ਬਾਬਾ ਜੀ ਨੇ ਇਹ ਉਤਾਰਾ ਖਾਲਸਾ ਸਮਾਚਾਰ ਦੇ ਦਫ਼ਤਰੋਂ ਆਗਿਆ ਲੈ ਕੇ ਕਰਵਾਇਆ ਸੀ, ਜੋ ਮੈਂ ਆਪ ਨੂੰ ਸੁਣਾਇਆ ਹੈ। ਡਾਕਦਾਰ ਨੇ, ਹਾਂ ਠੀਕ ਹੈ, ਆਪਨੇ ਸਾਰੀ ਗੱਲ ਦੱਸੀ ਸੀ। ਭੈਣ ਜੀ, ਜਗਤ ਵਿੱਚ ਮੌਤ ਨੇ ਤਾਂ ਮਗਰੋਂ ਲੈਣਾ ਹੀ ਨਹੀਂ ਅਤੇ ਪਿਆਰਿਆਂ ਦੇ ਵਿਛੋੜੇ ਸਦਾ ਤਾਜ਼ੇ ਹਨ, ਸੋ ਇਹਨਾਂ ਰਾਤਾਂ ਵਿਚਲੇ ਉਪਦੇਸ਼ ਅਤੇ ਦਾਰੂ ਸਦੀ ਵਿਛੋੜੇ ਕੁੱਠਿਆਂ ਦੇ ਕੰਮ ਆਉਣ ਵਾਲੇ ਹਨ। ਬੀਬੀ ਭੈਣ, ਮੈਨੂੰ ਉਤਾਰਾ ਕਰ ਦੇ, ਜੋ ਮੈਂ ਕਦੇ ਠੇਸ ਖਾਣ ਲੱਗਾਂ ਤਾਂ ਇਸਨੂੰ ਪੜ੍ਹ ਕੇ ਗੁਰਬਾਣੀ ਅਤੇ ਨਾਮ ਪਰ ਟਿਕ ਜਾਇਆ ਕਰਾਂ। ਸੁਭਾਗ ਸਤ ਬਚਨ, ਭੈਣ ਜੀ, ਮੈਂ ਬੜੀ ਖੁਸ਼ੀ ਨਾਲ ਕਰ ਦਿਆਂਗੀ, ਪਰ ਬਾਬਾ ਜੀ ਤੋਂ ਪੁੱਛ ਕੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।